सतनाम श्री वाहे गुरु साहिब जी तनासरी महला पहला काया कागद मन परवाना सिर के लेख ना पड़े आना दरगह घड़ी है तीने लेख खोटा काम ना आवे वेख काया कागद मन परवाना सिर के लेख ना पड़े आना दरगह घड़ी है तीने लेख खोटा काम ना आवे वेख नानक जे विच रूपा हुए खरा खरा आखे सब कुए रहाओ कादी कूड़ भूल मल खाए ब्राह्मण नावे जिया काए जोगी जुगत ना जाने अंद तीने उजाड़े का बंद सो जोगी जो जुगत पछाने गुर परसादी एको जाने काजी सो जो उल्टी करे गुर परसादी जीवत मरे सो ब्राह्मण जो ब्रह्म विचारे आप तरे सगले कुल तारे दान सबंद सोई दिल तोवे मुसलमान सोई मल खोवे पड़िया बूझे सो परवान जिस सिर दरगह का निशान दान सबंद सोई दिल तोवे मुसलमान सोई मल खोवे पड़िया बूझे सो परवान जिस सिर दरगह का निशान वाहे गुरु जी का खालसा वाहे गुरु जी की फतेह।
एक ओंकार सतनाम कर्ता पुरख निरपहो निर्वैर अकाल मूरत अजूनी सैपं गुर परसाद बेशुमार अथा अगमत अतोल ज्यों बुलावो त्यों नानक दास बोल ਸਵਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰੇ ਆ ਤਿਨੇ ਸਵਾਰੇ ਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਧਾਰੇ ਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ ਇਹਨਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਦਰਸ਼ਨ ਇਸ਼ਨਾਨ ਕਰਦਿਆਂ ਜਿੱਥੇ ਅੰਮ੍ਰਿਤ ਵੇਲੇ ਤੋਂ ਗੁਰੂ ਕੀ ਬਾਣੀ ਦਾ ਆਨੰਦ ਮਾਣਿਆ ਹੈ ਉੱਥੇ ਸਤਿਗੁਰੂ ਦੇ ਇਸ ਘਰ ਵਿੱਚੋਂ ਜੋ ਅੱਜ ਰੱਬੀ ਆਵਾਜ਼ ਆਈ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਪਵਿੱਤਰ ਜੋ ਅੱਜ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਇਸ ਅਸਥਾਨ ਦੀ ਮਰਿਆਦਾ ਦੇ ਅਨੁਸਾਰ ਗੁਰਦੁਆਰਾ ਮੰਜੀ ਸਾਹਿਬ ਆਪਣੇ ਲੋਕ ਪਰਲੋਕ ਦੇ ਸੁੱਖ ਦਾਤੇ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਇਸ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਸਰਵਣ ਕਰਨ ਵਾਸਤੇ ਹਾਜ਼ਰੀਆਂ ਭਰ ਰਹੇ ਹੋ ਆਓ ਜਿਤਨਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਇਸ ਸਮੇਂ ਨੂੰ ਸਫਲਾਉਣ ਦਾ ਯਤਨ ਕਰੀਏ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪਹਿਲਾ
ਧਨਾਸਰੀ ਰਾਗ ਹੈ ਔਰ ਬਾਣੀ ਦੇ ਉਚਾਰਨ ਕਰਤਾ ਜਗਤ ਗੁਰੂ ਜਾਹਰ ਪੀਰ ਕਲ ਤਾਰਨ ਆਏ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਆਪ ਹਨ। ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 662 ਅੰਗ ਤੇ ਸੁਭਾਏਮਾਨ ਹੈ। ਹਾਂਜੀ
ਕਾਇਆ ਕਾਗਦ ਮਨ ਪਰਵਾਣਾ
ਇਹ ਜਿਹੜਾ ਸਾਡਾ ਸਰੀਰ ਹੈ ਇਹ ਜਿਹੜੀ ਸਾਡੀ ਕਾਇਆ ਹੈ ਇਹ ਇੱਕ ਕਾਗਜ਼ ਹੈ ਔਰ ਜਿਹੜਾ ਸਾਡਾ ਮਨ ਹੈ ਇਹ ਜਿਹੜਾ ਸਾਡਾ ਚਿੱਤ ਹੈ ਇਹ ਇਸ ਕਾਗਜ਼ ਦੇ ਉੱਪਰ ਲਿਖਿਆ ਹੋਇਆ ਰੱਬੀ ਦਰਗਾਹ ਦਾ ਹੁਕਮ ਹੈ। ਅਸੀਂ ਸੋਚਦੇ ਹਾਂ ਨਾ ਮੇਰੇ ਮਨ ਵਿੱਚ ਇੰਝ ਆਉਂਦਾ ਹੈ ਮੇਰੇ ਮਨ ਵਿੱਚ ਇੰਝ ਆਉਂਦਾ ਹੈ ਮੇਰਾ ਮਨ ਇੰਝ ਕਰਦਾ ਹੈ ਮੇਰਾ ਮਨ ਉਂਝ ਕਰਦਾ ਹੈ ਇਹ ਆਪਣੇ ਆਪ ਨਹੀਂ ਕਰਦਾ। ਅਸਲ ਵਿੱਚ ਇਸ ਦੇ ਉੱਪਰ ਇਸੇ ਨੂੰ ਚਿੱਤ ਬਣਾ ਕੇ परमात्मा ने अपना हुक्म लिख दिता है, मन उवें ही करदा है जिवें साढ़े पूर्वले कर्मों के लेख ने। कदे मन चंगे पासे भी आउंदा है, जे मन माड़ा होवे ते माड़े पासे ही रवे। आम करके जदों भी असी कदे सोचन विचारन कदे आपस विच गलबात करन दी भावना नाल बैठदे हां, तकरीबन साड़ी विचार उलारू हुंदी है, एक पासड़ हुंदी है, उदा तोल बराबर नहीं हुंदा। जां इनू इंज कह लईए कि असी हमेशा ही मिथ लैके बैठदे हां और उस मिथ नूं ही फिर असी पगाउण दा जतन करदे हां। मैं एक मिथ लैके बैठा कि यह गल ठीक है, दूजा मेरे सामने मिथ लैके बैठा है ये ठीक नहीं है। बस वो इन्ना ही तनियां होईयां रस्सियां दे विच समा गुजर जांदा है, वो केवल वाद विवाद बन के वो समा जिहड़ा है वो बर्बाद हो जांदा है, वो संवाद नहीं बनता, वो केवल एक विवाद बन के रह जांदा है। पर एक गल चेता रखना, जिहड़ी गल सानू सतगुरु दे घर तो सिखण दी लोड़ है कि संत मिलै किछ सुणीऐ कहीऐ, केवल अपनी गल ते अड़ जाना, अपनी गल नूं पगाउण दा जतन करना यह ठीक नहीं है। कुछ बोलना भी चाहीदा, केवल अगों सिर हिलाई जाना यह तरीका भी ठीक नहीं है। देखो मैं तो इस गल दे नाल बिल्कुल भी सहमत नहीं कि एक वर्ग अज साडे विच इदां दा है कि वह कहिंदा जी वेखो ज्ञानी जी बच्चे जिहड़े ने वह सवाल बड़े करदे ने, टोका टकाई बड़ी करदे ने, पर जिहड़ी गल मैनू समझ आई है कि जे सवाल नहीं होएगा तो जवाब का जन्म किवें होवेगा। प्रश्न तो बिना उत्तर नहीं निकल सकता, क्वेश्चन तो बिना आंसर पैदा ही नहीं हो सकता। पर एक गल जरूर है कि सवाल पूछण वाले की भावना की है। मैनू खिमा करना, अजकल लोग अपने ज्ञान का ना थर्मामीटर बना के तुरे फिरदे ने, कदे एक ज्ञानी दे मूँह विच पाया वेखिया भी इहदा टैंपरेचर किन्ना है, फिर दूजे दे मूँह विच पाया कि उहदा टैंपरेचर किन्ना है। इहदी एक बड़ी एक प्रचलित कथा भी आउंदी है कि किसी विद्वान ने कोई गल सुनाई ते संगत विचों बैठा आदमी जिहड़ा है वह कहिंदा है भी ज्ञानी जी आ गल मुड़ के सुनायो जे। ज्ञानी जी खुश हो गए भी कमाल है जी, मेरी गल तो इस आदमी नूं बड़ी चंगी लगी, उन्हें फिर उस गल नूं दोहराया। कथा अगे चलती रही, उसने फिर कहा कि ज्ञानी जी जिहड़ी गल तुसीं पहलां सुनाई है ना एक बारी दोबारा बोलियो। उन्हें दोबारा फिर बोल दित्ती, तीन बारी हो गई, कथा समाप्त होई। हुण ज्ञानी जी ने उचेचे तौर पर उन्हें लभ्या तो आख्या भी भलिया तैनूं यह गल बड़ी चंगी लगी है। कहिंदा ज्ञानी जी चंगी चुंगी तो चलो ठीक ही है, मैं क्या चेते कर लिए कि सिंग ही पसाने पैंदे ने, अज हालात यह है। साढ़े विच एक वर्ग वो है जिहड़ा सुनदा नहीं है, एक वर्ग वो है जिहड़ा सुनदा तो है पर वह सुनाउण वाले का ही टैंपर नोट करदा भी वह कित्थों को बोलदा, उहदा ज्ञान किन्ना क है। पर एक गल याद रखना कि सुनिया मनिया मन कीता भाओ अंतरगत तीर्थ मन नाओ, फिर बाहर भटकण दी की लोड़ है। ये जिहड़ा साडा मन है ਮਨ ਇੱਕ ਪੂਰਾ ਮੁਕੰਮਲ ਆਪਣੇ ਆਪ ਦੇ ਵਿੱਚ ਇੱਕ ਵਿਸ਼ਾ ਹੈ, ਇੱਕ ਸਬਜੈਕਟ ਹੈ। ਤਕਰੀਬਨ ਹਰ ਸ਼ਬਦ ਵਿੱਚ ਇਹਦਾ ਜ਼ਿਕਰ ਆਉਂਦਾ ਹੈ, ਥੋੜ੍ਹੇ ਸ਼ਬਦ ਹੋਣਗੇ ਜਿਨ੍ਹਾਂ ਵਿੱਚ ਮਨ ਦਾ ਜ਼ਿਕਰ ਨਹੀਂ ਆਉਂਦਾ, ਕਿਉਂਕਿ ਸਤਿਗੁਰੂ ਦੀ ਬਾਣੀ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ ਕਿ ਜੋ ਕਿਛੁ ਕੀਆ ਸੋ ਮਨ ਕੀਆ। ਕਬੀਰ ਮਨ ਮੁੰਡਿਓ ਨਹੀਂ ਕੇਸ ਮੁੰਡਾਏ ਕਾਏ, ਜੋ ਕਿਛੁ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਏ। ਭਦਨ ਕਰਾਉਣ ਦਾ ਕੀ ਫਾਇਦਾ ਹੋਇਆ, ਸਤ ਕਰਨੀ ਮਨ ਨਾਲ ਕਰੋ, ਝਗੜਾ ਕਰਨਾ ਆਪਣੇ ਮਨ ਨਾਲ ਕਰੋ, ਸੰਬੋਧਨ ਹੋਣਾ ਹੈ ਆਪਣੇ ਮਨ ਨੂੰ ਸੰਬੋਧਨ ਹੋਵੋ, ਮਨ ਨੂੰ ਕਹੋ ਮਨ ਰੇ ਕੌਣ ਕੋ ਮਤ ਤੈ ਲੀਨੀ, ਉਪਦੇਸ਼ ਦੇਣਾ ਮਨ ਨੂੰ ਦਿਓ ਕਿ ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਤਾੜਨਾ ਕਰਨੀ ਤੇ ਮਨ ਨੂੰ ਕਹੋ ਕਿ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ ਉਹ ਖੋਤਿਆ ਮਨਾ ਤੇਰਾ ਕੀ ਭਰੋਸਾ। ਅਸੀਂ ਇਹ ਸਾਰੀਆਂ ਗੱਲਾਂ ਦੂਜਿਆਂ ਵਾਸਤੇ ਰਿਜ਼ਰਵ ਕਰ ਲਈਆਂ, ਨਿਯਮਤ ਕਰ ਲਈਆਂ ਵੀ ਇਹ ਗੱਲਾਂ ਮੈਂ ਦੂਜਿਆਂ ਨੂੰ ਸੰਬੋਧਨ ਕਰਨੀਆਂ ਨੇ। ਸਤਿਗੁਰੂ ਕਹਿੰਦੇ ਨੇ ਨਹੀਂ, ਇਹ ਸਾਰੀਆਂ ਗੱਲਾਂ ਤੂੰ ਆਪਣੇ ਆਪ ਨਾਲ ਬੈਠ ਕੇ ਕਰਿਆ ਕਰ, ਇਹ ਗੱਲਾਂ ਤੂੰ ਆਪਣੇ ਮਨ ਨਾਲ ਕਰਿਆ ਕਰ। ਆਪਣੇ ਮਨ ਨੂੰ ਅੱਜ ਖੋਜਣ ਦੀ ਲੋੜ ਹੈ। ਮਨ ਨੂੰ ਕਹਿਣ ਦੀ ਲੋੜ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮੇਰਿਆ ਮਨਾ, ਤੈਨੂੰ ਪਤਾ ਤੂੰ ਕੌਣ ਹੈ। ਜਿਵੇਂ ਸਾਈ ਬੁੱਲੇ ਸ਼ਾਹ ਕਹਿੰਦੇ ਨੇ, ਬੁੱਲਿਆ ਕੀ ਜਾਣਾ ਮੈਂ ਕੌਣ, ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਅਸੀਂ ਕੌਣ ਆ। ਕੋਈ ਜਾਤ ਬਰਾਦਰੀ ਲੈ ਕੇ ਤੁਰਿਆ ਫਿਰਦਾ, ਕੋਈ ਆਪਣਾ ਗੋਤਰ ਲੈ ਕੇ ਤੁਰਿਆ ਫਿਰਦਾ, ਕੋਈ ਆਪਣੀ ਅਮੀਰੀ ਲੈ ਕੇ ਤੁਰਿਆ ਫਿਰਦਾ, ਕੋਈ ਆਪਣੀ ਕੁਰਸੀ ਲੈ ਕੇ ਤੁਰਿਆ ਫਿਰਦਾ, ਕੋਈ ਕਹਿੰਦਾ ਜੀ ਮੈਂ ਥਾਣੇਦਾਰ ਹਾਂ, ਕੋਈ ਕਹਿੰਦਾ ਜੀ ਮੈਂ ਪ੍ਰਧਾਨ ਹਾਂ, ਕੋਈ ਕਹਿੰਦਾ ਜੀ ਮੈਂ ਚੇਅਰਮੈਨ ਹਾਂ, ਕੋਈ ਕਹਿੰਦਾ ਜੀ ਮੈਂ ਰਾਮਗੜ੍ਹੀ ਹਾਂ, ਕੋਈ ਕਹਿੰਦਾ ਜੀ ਮੈਂ ਜੱਟ ਹਾਂ। ਅਸੀਂ ਨਿੱਜ ਨੂੰ ਨਹੀਂ ਜਾਣਦੇ। ਲੋੜ ਇਸ ਗੱਲ ਦੀ ਹੈ ਕਿ ਆਪਣੜੇ ਗਰੀਵਾਨ ਮੈਂ ਸਿਰ ਨੀਵਾਂ ਕਰ ਵੇਖ, ਝਾਤੀ ਆਪਣੇ ਅੰਦਰ ਮਾਰਨੀ ਸੀ। ਧਰਮ ਜਿਹੜਾ ਹੈ ਨਾ, ਇਹ ਸਵੈ ਪੜਚੋਲ ਦਾ ਵਿਸ਼ਾ ਹੈ। ਪ੍ਰਸਿੱਧੇ ਦੀਆਂ ਸ਼ਬਦਾਂ ਦੀਆਂ ਸਿੱਠਣੀਆਂ ਬਣਾ ਲਈਆਂ, ਤਾਨੇ ਮਿਹਣੇ ਬਣਾ ਲਏ। ਅੱਜ ਤੁਸੀਂ ਵੇਖ ਲਓ ਗੁਰਬਾਣੀ ਦੀਆਂ ਪੰਕਤੀਆਂ ਜਿਹੜੀਆਂ ਨੇ, ਉਹਨਾਂ ਦੇ ਸ਼ਲੋਕ ਬਣਾ ਬਣਾ ਕੇ ਇੱਕ ਦੂਜੇ ਨੂੰ ਨੀਵਾਂ ਵਿਖਾਇਆ ਜਾ ਰਿਹਾ। ਕੀ ਇਹ ਗੁਰਬਾਣੀ ਦੀ ਦੁਰਵਰਤੋਂ ਨਹੀਂ? ਇੱਕ ਗੁਰੂ ਦੀ ਬਾਣੀ ਦਾ ਸ਼ਬਦ ਦਾ ਸਹਾਰਾ ਲੈ ਕੇ ਉਹਦੇ ਵਿੱਚੋਂ ਅਸੀਂ ਕਿੰਨਾ ਕੁਝ ਬਾਹਰ ਕੱਢਦੇ ਹਾਂ, ਕੱਢ ਕੇ ਫਿਰ ਆਪਣੀ ਮਰਜ਼ੀ ਦੀਆਂ ਫਿਰ ਅਸੀਂ ਉਹਦੇ ਵਿੱਚ ਗੱਲਾਂ ਕਰਦੇ ਹਾਂ। ਜਿਹੜੀ ਸਤਿਗੁਰੂ ਦੀ ਬਾਣੀ, ਇਹਦੇ ਪ੍ਰਤੀ ਇੱਕ ਗੱਲ ਹੀ ਚੇਤਾ ਰੱਖਣਾ ਕਿ ਜਦੋਂ ਇਹ ਬਾਣੀ ਆਉਂਦੀ ਸੀ, ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੀ, ਮਰਦਾਨਿਆਂ ਬਾਣੀ ਆਈ ਹੈ ਰਬਾਬ ਛੇੜ, ਕਾਈ ਸਿਫਤ ਨਿਰੰਕਾਰ ਦੀ ਕਰੀਏ। ਹੁਣ ਬਾਣੀ ਆਉਂਦੀ ਹੈ, ਬਸ ਫਿਰ ਵਿਰੋਧੀਆਂ ਨੂੰ ਉਹ ਰਗੜੇ ਲਾਏ ਜਾਂਦੇ ਨੇ, ਉਹ ਝਗੜੇ ਪਾਏ ਜਾਂਦੇ ਨੇ, ਕਈ ਵਾਰੀ ਸੰਗਤ ਵਿੱਚ ਹੱਥੋਂ ਪਾਈ ਦੀ ਨੌਬਤ ਆ ਜਾਂਦੀ ਹੈ। ਸਿਰਫ ਉਸ ਗੁਰਬਾਣੀ ਦੇ ਗਲਤ ਵਰਤੋਂ ਕਰਕੇ ਇਹ ਜਿਹੜੀ ਬਾਣੀ ਹੈ ਨਾ, ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ, ਇਹ ਬਾਣੀ ਅਕਾਲ ਪੁਰਖ ਦੀ ਹੈ। ਇਹ ਤੁਹਾਨੂੰ ਤੁਹਾਡੇ ਨਿੱਜ ਘਰ ਤੱਕ ਲੈ ਕੇ ਜਾਏਗੀ ਭਾਈ, ਪਰ ਇੱਥੇ ਇੱਕ ਸ਼ਰਤ ਵੀ ਹੈ। ਸਤਿਗੁਰ ਕੀ ਮਤ ਜਿਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ, ਜਿਸ ਨੂੰ ਆਵੇ ਸੋ ਸਤਿਗੁਰ ਮਾਹੇ ਸਮਾਨਾ। ਅੱਜ ਗੁਰੂ ਨਾਨਕ ਦੇ ਪਿਤਾ ਮਹਾਰਾਜ ਸਮਝਾਉਂਦੇ ਨੇ, ਬੰਦਿਆ ਇਹ ਜਿਹੜੀ ਤੇਰੀ ਕਾਇਆ ਹੈ ਨਾ, ਤੂੰ ਸੋਚੇ ਜੀ ਇਹ ਕਾਲੀ ਹੈ ਜੀ, ਗੋਰੀ ਹੈ ਜੀ, ਇਹ ਛੋਟੀ ਹੈ ਜੀ, ਇਹ ਵੱਡੀ ਹੈ ਜੀ, ਤੂੰ ਇਸ ਨੂੰ ਇਸ ਤਰ੍ਹਾਂ ਨਾ ਸੋਚ, ਜਦੋਂ ਤੂੰ ਅਧਿਆਤਮਿਕਤਾ ਦੇ ਘਰ ਵਿੱਚ ਆਉਂਦਾ ਤਾਂ ਫਿਰ ਪਰਮਾਤਮਾ ਦੇ ਘਰ ਵਿੱਚ ਬੈਠ ਕੇ ਗੁਰੂ ਨੂੰ ਪੁੱਛ। ਪਰ ਇਹਦੇ ਲਈ ਇੱਕ ਤਿਆਰੀ ਕਰਨੀ ਪੈਣੀ ਹੈ। ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਹੁਣ ਗੁਰੂ ਨੂੰ ਪੁੱਛ ਮੈਂ ਇਹਦੇ 'ਤੇ ਕੀ ਲਿਖਾਂ, ਪਰ ਅਸੀਂ ਤਾਂ ਘਰੋਂ ਪੂਰਨੇ ਪਾ ਕੇ ਆਉਂਦੇ ਹਾਂ, ਆਪਣੀ ਫੱਟੀ 'ਤੇ ਘਰੋਂ ਆਪ ਹੀ ਪੂਰਨੇ ਪਾ ਕੇ ਲਿਆਉਂਦੇ ਹਾਂ, ਬਸ ਉਹਨਾਂ ਨੂੰ ਹੀ ਅੱਖਰ ਵੱਡੇ ਬਣਾਉਣੇ ਅਸੀਂ, ਬਸ ਅਸੀਂ ਇੰਨਾ ਹੀ ਜਾਣਦੇ ਹਾਂ। ਕਹਿੰਦੇ ਹੈਗੇ ਆ ਕਿ ਮਨ ਵਿੱਚ ਸਤਿਗੁਰ ਕੇ ਪਾਸ, ਪੁੱਛੋ ਵੀ ਕਦੇ ਕਿਸੇ ਨੇ ਵੇਚਿਆ। ਇੱਕ ਸਾਖੀ ਆਉਂਦੀ ਹੈ ਕਿ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਜਿਸ ਦਿਨ ਭਾਈ ਲਹਿਣੇ ਦੇ ਘੋੜੇ ਦੀ ਵਾਗ ਪਕੜੀ ਹੈ, ਤੇ ਜਦੋਂ ਭਾਈ ਲਹਿਣੇ ਨੂੰ ਅਹਿਸਾਸ ਹੋਇਆ ਕਿ ਜਿਸ ਵਿਅਕਤੀ ਨੇ, ਜਿਸ ਬਜ਼ੁਰਗ ਨੇ ਮੇਰੇ ਘੋੜੇ ਦੀ ਵਾਗ ਪਕੜੀ ਹੈ, ਇਹ ਤੇ ਆਪ ਗੁਰੂ ਨਾਨਕ ਹੈ ਜਿਹਦੇ ਮੈਂ ਦਰਸ਼ਨ ਕਰਨ ਆਇਆ, ਤੇ ਸਾਖੀਕਾਰਾਂ ਨੇ ਲਿਖਿਆ ਮਨ ਬਹਿਬਲ ਹੋ ਗਿਆ। ਰੂਪ ਹੈ ਭਾਈ ਲਹਿਣਾ ਜੀ, ਤੇ ਉੱਥੇ ਸਾਖੀਕਾਰਾਂ ਨੇ ਜੋ ਸ਼ਬਦ ਸਾਡੇ ਤੱਕ ਪਹੁੰਚਾਏ ਉਹ ਇਹ ਨੇ ਕਿ ਸਤਿਗੁਰੂ ਕਹਿਣ ਲੱਗੇ ਵੀ ਲਹਿਣਿਆ, ਅਜੇ ਤਾਂ ਮੈਂ ਤੇਰੇ ਘੋੜੇ ਦੀ ਵਾਗ ਪਕੜੀ ਹੈ, ਤੇਰੀ ਇਹ ਹਾਲਤ, ਜਿੱਦਣ ਮੈਂ ਤੇਰੇ ਮਨ ਦੀ ਵਾਗ ਪਕੜਾਂਗਾ ਉਦਣ ਤੇਰੀ ਕੀ ਹਾਲਤ ਬਣੇਗੀ। ਸਤਿਗੁਰੂ ਪਿਤਾ ਸਮਝਾਉਂਦੇ ਨੇ ਕਿ ਜਦੋਂ ਅਸੀਂ ਇੱਥੇ ਆਈਏ ਨਾ, ਇਹ ਜਿਹੜੀ ਸਤ ਸੰਗਤ ਹੈ, ਇਹ ਸਤ ਸੰਗਤ ਸਤਿਗੁਰ ਚਟਸਾਲ ਹੈ, ਇਹ ਗੁਰੂ ਦਾ ਸਕੂਲ ਹੈ। ਪਹਿਲਾਂ ਤਾਂ ਇੱਕ ਮਨ ਬਣਾ ਲਈਏ ਵੀ ਅੱਜ ਕਲਾਸ ਲੱਗਣੀ ਹੈ ਅਤੇ ਅਸੀਂ ਉਹ ਕਲਾਸ ਅਟੈਂਡ ਕਰਨੀ ਹੈ, ਅਤੇ ਉੱਦਾਂ ਦਾ ਅਸੀਂ ਆਪਣਾ ਮਨ ਬਣਾ ਕੇ ਆਈਏ, ਉੱਦਾਂ ਦੀ ਆਪਣੀ ਤਿਆਰੀ ਕਰਕੇ ਆਈਏ। ਅਤੇ ਅੱਜ ਦਾ ਸਤਿਗੁਰੂ ਜੀ ਦਾ ਪਾਠ ਇਹ ਹੈ, ਅੱਜ ਦਾ ਉਪਦੇਸ਼ ਇਹ ਹੈ ਕਿ ਬੰਦਿਆ, ਇਹ ਜਿਹੜਾ ਤੇਰਾ ਸਰੀਰ ਹੈ ਇੱਕ ਕਾਗਜ਼ ਹੈ, ਇਹਦੇ ਉੱਤੇ ਹੀ ਮਨ ਪਰਵਾਣਾ, ਇਹਦੇ ਉੱਤੇ ਪਰਮਾਤਮਾ ਨੇ ਨਾ ਤੇਰੇ ਚਿੱਤ ਦੇ ਲੇਖ ਲਿਖੇ ਹੋਏ ਨੇ। ਇਹਦੇ 'ਤੇ ਲਿਖਿਆ ਹੋਇਆ ਇਸ ਸਰੀਰ ਨੇ ਕੀ ਕਰਨਾ, ਇਹ ਕੀ ਕਰ ਸਕਦਾ, ਕਦੋਂ ਤੱਕ ਕਰਨਾ, ਇਹਦੀ ਸਮਾਂ ਸੀਮਾ ਸਮਰੱਥਾ, ਇਹ ਸਾਰਾ ਕੁਝ ਇਹਦੇ ਵਿੱਚ ਉਹ ਪਰਵਾਨਾ ਦਰਜ ਹੈ। ਉਹ ਪਰਮਾਤਮਾ ਦਾ ਜਿਹੜਾ ਹੁਕਮ ਹੈ ਨਾ, ਉਹ ਇਸ ਮਨ ਦੇ ਉੱਪਰ ਉਸ ਵਾਹਿਗੁਰੂ ਨੇ ਲਿਖ ਦਿੱਤਾ ਹੈ। ਹਾਂਜੀ,
ਸਿਰ ਕੇ ਲੇਖ ਨਾ ਪੜੈ ਆਣਾ।
ਹੁਣ ਬੰਦਾ ਆਪਣੇ ਹੱਥ ਦੇ ਲੇਖ ਪੜ੍ਹਦਾ, ਹੱਥ ਦੇ ਲੇਖ ਹੀ ਲੋਕਾਂ ਨੂੰ ਪੜ੍ਹਾਉਣ ਵਾਸਤੇ ਅੱਗੇ ਕਰਦਾ। ਸਤਿਗੁਰੂ ਕਹਿੰਦੇ ਆਪਣੇ ਮੱਥੇ ਦੇ ਲੇਖ ਪੜ੍ਹ, ਹੱਥ ਦੇ ਲੇਖ ਨਾ ਪੜ੍ਹ। ਹੱਥ ਦੇ ਤੈਨੂੰ ਰੱਬ ਨੇ ਕਰਮ ਕਰਨ ਵਾਸਤੇ ਦਿੱਤੇ ਨੇ, ਇਹਨਾਂ ਹੱਥਾਂ ਦੇ ਕਰਮਾਂ ਨੇ ਅੱਗੋਂ ਤੇਰੇ ਮੱਥੇ ਦੇ ਫਿਰ ਲੇਖ ਲਿਖਣੇ ਨੇ। ਦਸ ਰੋਜ਼ ਬੇਨਤੀ ਕਰਦਾ, ਜਦੋਂ ਵੀ ਵਿਚਾਰ ਦਾ ਸਮਾਂ ਮਿਲੇ ਕਿ ਜਿਹੜੇ ਅਸੀਂ ਕੰਮ ਕਰਦੇ ਹਾਂ ਨਾ, ਇਹੀ ਸਾਡੇ ਕਰਮ ਬਣਦੇ ਨੇ। ਹੁਣ ਸਾਡੀ ਗਲਤੀ ਕੀ ਹੈ? ਗਲਤੀ ਇਹ ਵੀ ਅਸੀਂ ਕਰਮਾਂ ਦੇ ਬਾਰੇ ਬੜੇ ਚਿੰਤਤ ਹਾਂ। ਅੱਜ ਕੱਲ੍ਹ ਉਹਦਾ ਨਾਂ ਇਹਨਾਂ ਨੇ ਸਟਾਰ ਰੱਖ ਲਿਆ, ਮੇਰੇ ਸਟਾਰ ਚੰਗੇ ਨਹੀਂ, ਮੇਰੇ ਸਟਾਰ ਮਾੜੇ ਨੇ, ਹੁਣ ਮੇਰੇ ਸਟਾਰ ਬੜੇ ਚੰਗੇ ਨੇ। ਉਹ ਸਟਾਰ ਹੀ ਲੋਕ ਲਵਾਉਂਦੇ ਰਹਿੰਦੇ ਨੇ ਸਾਰੀ ਉਮਰ, ਸਿਆਣਿਆਂ ਕੋਲ ਜਾ ਜਾ ਕੇ ਉਹ ਸੋਚਦੇ ਨੇ ਵੀ ਸ਼ਾਇਦ ਕੋਈ ਇੱਕ ਅੱਧਾ ਸਟਾਰ, ਉਹ ਜਿਵੇਂ ਕਿਸੇ ਅਫਸਰ ਦੇ ਮੋਢੇ 'ਤੇ ਲੱਗਦਾ ਨਾ, ਉਹ ਕਹਿੰਦੇ ਸ਼ਾਇਦ ਮੱਥੇ 'ਤੇ ਵੀ ਲੱਗ ਜਾਏਗਾ, ਕੋਈ ਨਹੀਂ ਲਾ ਸਕਦਾ। ਲੇਖ ਨਾ ਮਿਟਈ ਹੋ ਸਕੀ ਜੋ ਲਿਖਿਆ ਕਰਤਾਰ। ਦੀਦੀ ਇੱਕ ਬੜੇ ਪਿਆਰੇ ਸੱਜਣ ਨੇ, ਫੀਲਡ 'ਤੇ ਉਹਨਾਂ ਦਾ ਸਿਆਸਤ ਵਾਲਾ ਹੈ, ਪਰ ਉਹ ਇੱਕ ਗੱਲ ਕਹਿੰਦੇ ਨੇ, ਉਹ ਕਹਿੰਦੇ ਮੈਂ ਹਮੇਸ਼ਾ ਜਦੋਂ ਗੁਰੂ ਕੋਲ ਅਰਦਾਸ ਕਰਾਂ ਇੱਕੋ ਗੱਲ ਕਹਿੰਦਾ ਕਿ ਸਮਾਂ ਚੰਗਾ ਵੀ ਆਉਣਾ ਅਤੇ ਸਮਾਂ ਮਾੜਾ ਵੀ ਆਉਣਾ, ਆਉਣਾ ਹੀ ਆਉਣਾ, ਕੋਈ ਨਹੀਂ ਰੋਕ ਸਕਦਾ। ਪਰ ਮੈਂ ਅਰਦਾਸ ਕਰਦਾ ਵੀ ਪਰਮਾਤਮਾ ਉਸ ਵੇਲੇ ਫਿਰ ਮੈਨੂੰ ਸ਼ਕਤੀ ਦੇਵੀਂ ਕਿ ਮੈਂ ਡੋਲ ਨਾ ਜਾਵਾਂ, ਹੁਣ ਸਾਡੀ ਗਲਤੀ ਹੈ ਵੀ ਅਸੀਂ ਸੁੱਖ ਕੋ ਮੰਗਿਆ ਸਭ ਕੋ, ਅਸੀਂ ਸੁੱਖ ਨਾਲ ਰਿਸ਼ਤੇਦਾਰੀ ਬਣਾ ਲਈ ਹੈ, ਦੁੱਖ ਨਾਲ ਦੁਸ਼ਮਣੀ ਬਣਾ ਲਈ ਹੈ, ਪਰ ਉਹ ਦੁਸ਼ਮਣ ਸਾਡੇ ਘਰੋਂ ਬਾਹਰ ਨਿਕਲਦਾ ਹੀ ਨਹੀਂ ਹੈ। ਸਤਿਗੁਰੂ ਪਿਤਾ ਮਹਾਰਾਜ ਸਾਨੂੰ ਗਿਆਨ ਦੇ ਕੇ ਇਹ ਗੱਲ ਸਮਝਾਉਂਦੇ ਨੇ ਕਿ ਤੂੰ ਆਪਣੇ ਮੱਥੇ ਦੇ ਲੇਖ ਪੜ੍ਹ, ਹੱਥਾਂ ਦੇ ਨਾਲ ਤੇ ਤੂੰ ਆਪਣੇ ਲੇਖ ਬਣਾਉਣੇ ਸੀ, ਹੱਥ ਵਿਖਾਉਣ ਦੀ ਲੋੜ ਨਹੀਂ, ਹੱਥ ਚਲਾਉਣ ਦੀ ਲੋੜ ਹੈ, ਆਪਣੇ ਹੱਥਾਂ ਦੇ ਨਾਲ ਉਹ ਕਰਮ ਕਰ। ਅੱਜ ਹਰ ਮਨੁੱਖ ਕੀ ਚਾਹੁੰਦਾ, ਮੈਂ ਵੀ ਚਾਹੁੰਦਾ ਕਿ ਮੇਰੇ ਨਾਲ ਚੰਗਾ ਹੋਵੇ, ਪਰ ਸਤਿਗੁਰੂ ਕੀ ਕਹਿੰਦੇ ਨੇ, ਕਹਿੰਦੇ ਬੀਜੈ ਬਿਖ ਮੰਗੈ ਅੰਮ੍ਰਿਤ। ਜੇ ਇਹਨੂੰ ਪੁੱਛੋ ਵੀ ਤੂੰ ਹੱਥਾਂ ਨਾਲ ਬੀਜਦਾ ਕੀ ਹੈ, ਕਹਿੰਦੇ ਯਾਰ ਬੀਜਦਾ, ਤੇ ਜੇ ਪੁੱਛੋ ਇਹਨੂੰ ਮੂੰਹ ਨਾਲ ਮੰਗਦਾ ਕੀ ਹੈ, ਕਹਿੰਦੇ ਮੰਗਦਾ ਅੰਮ੍ਰਿਤ। ਜੇ ਇਹਨੂੰ ਪੁੱਛੋ ਵੀ ਤੂੰ ਹੱਥਾਂ ਨਾਲ ਬੀਜਦਾ ਕੀ ਹੈ, ਕਹਿੰਦੇ ਬੀਜਦਾ ਕਿੱਕਰਾ। ਜੇ ਪੁੱਛੋ ਇਹਨੂੰ ਮੂੰਹ ਨਾਲ ਮੰਗਦਾ ਕੀ ਹੈ, ਕਹਿੰਦੇ ਮੰਗਦਾ ਬਜ਼ੁਰ ਦੀਆਂ ਦਾਖਾਂ, ਲੋੜੇ ਦਾਖ ਬਜ਼ੁਰੀਆਂ, ਕਿੱਕਰ ਬੀਜੇ ਜੱਟ। ਫਿਰ ਇਹਨੂੰ ਪੁੱਛੋ ਵੀ ਹੱਥਾਂ ਨਾਲ ਕਰਦਾ ਕੀ ਹੈ, ਕਹਿੰਦੇ ਕੱਤ ਦਾ ਸੂਤਰ ਹੈ। ਪੁੱਛੋ ਮੂੰਹ ਨਾਲ ਮੰਗਦਾ ਕੀ ਹੈ, ਕਹਿੰਦੇ ਮੰਗਦਾ ਰੇਸ਼ਮ ਦਾ ਕੱਪੜਾ। ਹੰਡੇ ਉੱਨ ਕਤਾਏ ਦਾ ਪਹਿਨਦਾ ਲੋੜ ਹੈ ਪੱਟ, ਕੱਪੜੇ ਰੇਸ਼ਮ ਦੇ ਚਾਹੁੰਦਾ। ਹੁਣ ਸੂਤਰ ਕੱਤ ਕੇ ਭਾਈ ਰੇਸ਼ਮ ਦੇ ਕੱਪੜੇ ਕਿਵੇਂ ਬਣ ਸਕਦੇ ਨੇ, ਕਿੱਕਰਾਂ ਬੀਜ ਕੇ ਬਜ਼ੁਰ ਦੀਆਂ ਦਾਖਾਂ ਕਿਵੇਂ ਬਹੁਤ ਮਿਲ ਸਕਦੀਆਂ ਨੇ। ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਉ, ਯਾਰ ਬੀਜ ਕੇ ਤੈਨੂੰ ਅੰਮ੍ਰਿਤ ਕਿਵੇਂ ਮਿਲ ਸਕਦਾ। ਚੰਗੇ ਕੰਮ ਕੋਈ ਨਹੀਂ ਕਰਨਾ ਚਾਹੁੰਦਾ ਇਸ, ਤੇ ਮਾੜਾ ਫਲ ਕੋਈ ਪ੍ਰਾਪਤ ਨਹੀਂ ਕਰਨਾ ਚਾਹੁੰਦਾ। ਤੇ ਪਾਠ ਜਿਹੜਾ ਕਰਨਾ ਉਹ ਰੋਜ਼ ਦਾ ਇਹ ਹੈ ਕਿ ਪਾਪੀ ਪੁੰਨੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ। ਹੁਣ ਅਸੀਂ ਕੰਮ ਹੀ ਨਿਬੇੜ ਦਿੱਤਾ ਵੀ ਇਹ ਜਪਜੀ ਸਾਹਿਬ ਪੜ੍ਹਨ ਦੀ ਲੋੜ ਕੀ ਹੈ, ਸਵੇਰੇ ਉੱਠੋ ਦੁੱਖ ਭੰਜਣੀ ਪੜ੍ਹ ਲਓ। ਜਪਜੀ ਸਾਡੇ ਘਰਾਂ ਵਿੱਚੋਂ ਕਿਉਂ ਮੁੱਕ ਚੱਲਿਆ ਹੈ? ਆਸਾ ਕੀ ਵਾਰ ਗੀਤ ਕਿਉਂ ਬਣ ਗਿਆ? ਕਿ ਅਸੀਂ ਇਸ ਗੱਲ ਨੂੰ ਕਦੇ ਸਮਝਣ ਦਾ ਯਤਨ ਕੀਤਾ? ਇਹ ਤੋਂ ਬ੍ਰਹਮ ਵਿਚਾਰ ਲੋਕ ਜਾਣੇ, ਇਹ ਗੀਤ ਹੈ, ਇਹ ਸਾਜਾਂ ਦੀ ਮੁਥਾਜ ਆਸਾ ਕੀ ਵਾਰ ਨਹੀਂ ਸੀ। ਅੱਜ ਵੀ ਪਿੰਡਾਂ ਦੇ ਵਿੱਚ ਜਿੱਥੇ ਨਹੀਂ ਰਾਗੀ ਸਿੰਘ ਹੈਗੇ, ਮੈਂ ਜਿਹੜੇ ਉੱਥੇ ਪ੍ਰੇਮ ਦੇ ਵਿੱਚ ਸੇਵਾ ਕਰਨ ਵਾਲੇ ਗ੍ਰੰਥੀ ਸਾਹਿਬਾਨ ਨੇ, ਮੈਂ ਉਹਨਾਂ ਨੂੰ ਆਪ ਸਪੀਕਰਾਂ ਵਿੱਚ ਸੁਣਿਆ ਕਿ ਉਹ ਇਸ ਆਸਾ ਦੀ ਵਾਰ ਨੂੰ ਇਸ ਤਰੀਕੇ ਨਾਲ ਆਪਣੇ ਮੂੰਹ ਤੋਂ ਪੜ੍ਹਦੇ ਨੇ, ਕੁਝ ਲੈ ਦੇ ਕੇ, ਕੁਝ ਉਹਦੇ ਵਿੱਚ ਮਿਠਾਸ ਭਰ ਕੇ, ਤਾਂ ਕਿ ਇੱਕ ਇੱਕ ਸ਼ਬਦ ਸਾਡੇ ਸੰਸਾਰੀਆਂ ਦੇ ਹਿਰਦੇ ਤੱਕ ਪਹੁੰਚ ਜਾਏ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਮੱਥੇ ਦੇ ਲੇਖ ਪੜ੍ਹ, ਸਿਰ ਕੇ ਲੇਖ ਨਾ ਪੜ੍ਹੇ ਇਹ ਆਣਾ, ਤੂੰ ਬੱਚਾ ਹੈ, ਤੂੰ ਇਹ ਆਣਾ ਹੈ, ਤੂੰ ਆਪਣੇ ਮੱਥੇ ਦੇ ਲੇਖ ਕਿਉਂ ਨਹੀਂ ਪੜ੍ਹਦਾ, ਤੂੰ ਆਪਣੇ ਹੱਥ ਦੀਆਂ ਰੇਖਾ ਕਿਉਂ ਵੇਂਹਦਾ ਰਹਿੰਦਾ ਸਾਰਾ ਦਿਨ? ਜਿਹੜਾ ਮਿਲਦਾ ਉਹਨੂੰ ਕਹਿੰਦੇ ਹੱਥ ਵੇਖ ਲੈਂਦੇ ਹੋ ਭਾਜੀ, ਮੇਰਾ ਵੇਖਿਓ ਜੀ ਹੱਥ ਭਲਾ। ਹੱਥ ਦੇ ਨਾਲ ਤੂੰ ਲੇਖ ਬਣਾਉਣੇ ਸੀ, ਲੇਖ ਤਾਂ ਤੇਰੇ ਮੱਥੇ ਤੇ ਲਿਖੇ ਹੋਏ ਨੇ, ਔਰ ਧੁਰ ਦਰਗਾਹ ਤੋਂ ਲਿਖੇ ਹੋਏ ਨੇ। ਅਸੀਂ ਜੋ ਕੁਝ ਵੀ ਕਰਨਾ ਤੇ ਕਰਾਉਣਾ ਹੈ ਉਹ ਪਰਮਾਤਮਾ ਨੇ ਸਾਡੇ ਭਾਗਾਂ ਵਿੱਚ ਲਿਖ ਕੇ ਭੇਜਿਆ, ਨਹੀਂ ਤਾਂ ਕੁਝ ਪੰਕਤੀਆਂ ਆਪਾਂ ਸੁਣ ਲੈਂਦੇ ਗੁਰੂ ਕੋਲੋਂ। ਵੱਡਾ ਭਾਗ ਭੇਟੇ ਗੁਰਦੇਵਾ, ਇਹਦੇ ਅਰਥ ਕੀ ਨੇ? ਵੱਡ ਭਾਗੀ ਹਰ ਸੰਗਤ ਪਾਵੇ, ਇਹਦੇ ਅਰਥ ਕੀ ਨੇ? ਬਿਨ ਭਾਗਾਂ ਸਤ ਸੰਗ ਨਾ ਲੱਭੈ, ਇਹਦੇ ਅਰਥ ਕੀ ਨੇ? ਜੇ ਆਪਣੇ ਕੀਤਿਆਂ ਕੁਝ ਹੁੰਦਾ ਹੋਵੇ ਤਾਂ ਫਿਰ ਧਰਮ ਦੀ ਕੀ ਲੋੜ ਹੈ ਜੀ? ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ, ਕੀਤਾ ਕਰਨਾ ਸਰਬ ਰਜਾਈ, ਸਭ ਉਹਦੀ ਰਜਾ ਵਿੱਚ ਹੈ। ਜਿਵੇਂ ਜਿਵੇਂ ਉਸ ਮਾਲਕ ਨੂੰ ਪਾਉਂਦਾ ਹੈ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਕੀ ਅਰਥ ਹੈ ਇਹਨਾਂ ਪੰਕਤੀਆਂ ਦਾ? ਸਾਡੇ ਨੱਕ ਵਿੱਚ ਨੱਥ ਪਈ ਹੋਈ ਹੈ, ਆ ਜਿਹੜੇ ਧੱਕੇ ਨੇ ਇਹ ਕਿਰਤ ਦੇ ਧੱਕੇ ਨੇ, ਜਿਹੜੀ ਕਿਰਤ ਉਸ ਮਾਲਕ ਨੇ ਕਰਾਉਣੀ ਹੈ ਸਾਡੇ ਕੋਲੋਂ ਸਾਨੂੰ ਕਰਨੀ ਪੈਣੀ ਹੈ, ਕੌਣ ਰੋਕ ਸਕਦਾ? ਹਾਂ, ਇਹਦੇ ਵਿੱਚ ਸਿਰਫ ਇੱਕ ਚੀਜ਼ ਸਾਡੀ ਮਦਦਗਾਰ ਹੈ, ਉਹ ਕੀ ਹੈ? ਉਹ ਸਿਰਫ ਅਰਦਾਸ ਹੈ, ਬਾਕੀ ਸਾਡੇ ਕੋਲ ਕੁਝ ਵੀ ਨਹੀਂ ਹੈ। ਤਾਂ ਹੀ ਤਾਂ ਸਤਿਗੁਰੂ ਰੋਜ਼ ਕਹਿੰਦੇ ਨੇ ਕਿ ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਤੇ ਉਹ ਮਾਲਕ ਪਰਮਾਤਮਾ ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਆਪਣੇ ਮਸਤਕ ਦੇ ਭਾਗ ਪੜ ਭਾਈ, ਇਹ ਸਰੀਰ ਤੇਰਾ ਕਾਗਜ਼ ਸੀ, ਚਿੱਤ ਦੇ ਉੱਪਰ ਪਰਮਾਤਮਾ ਨੇ ਹੁਕਮ ਲਿਖ ਦਿੱਤਾ ਸੀ, ਮਸਤਕ ਦੇ ਤੇਰੇ ਤੇ ਸਾਰੇ ਤੇਰੇ ਜੀਵਨ ਦੇ ਕਰਮ ਲੇਖ, ਤੇਰੀ ਪੂਰੀ ਜ਼ਿੰਦਗੀ ਦੀ ਹਕੀਕਤ ਜਿਹੜੀ ਉਹ ਪਰਮਾਤਮਾ ਨੇ ਉਹਦੇ ਤੇ ਸਾਰਾ ਤੇਰਾ ਟਾਈਮ ਟੇਬਲ ਲਿਖ ਦਿੱਤਾ, ਤੇਰਾ ਕੀ ਸ਼ਡਿਊਲ ਹੈ, ਬਚਪਨ ਵਿੱਚ ਤੂੰ ਕੀ ਕਰੇਗਾ, ਜਵਾਨੀ ਵਿੱਚ ਕੀ ਕਰੇਗਾ, ਬੁਢੇਪੇ ਵਿੱਚ ਕੀ ਕਰੇਗਾ, ਜੋ ਕੁਝ ਤੇਰੇ ਨਾਲ ਹੋਣਾ ਵਾਪਰਨਾ ਉਹ ਸਾਰਾ ਕੁਝ ਪਰਮਾਤਮਾ ਨੇ ਇਹ ਪਰਵਾਨਾ ਤੇਰੇ ਮੱਥੇ ਤੇ ਲਿਖ ਦਿੱਤਾ ਹੈ। ਹਾਂਜੀ,
ਦਰਗਹ ਘੜੀਆਖ,
ਇਹ ਮਾਇਆ ਦੇ ਤਿੰਨੋਂ ਲੇਖ ਰੱਬ ਦੇ ਘਰ ਵਿੱਚ ਘੜੇ ਜਾਂਦੇ ਨੇ, ਸੰਸਾਰ ਵਿੱਚ ਨਹੀਂ ਘੜੇ ਜਾਂਦੇ। ਕੋਈ ਦੁਨੀਆਂ ਦੇ ਕਿਸੇ ਵਿਅਕਤੀ ਦਾ ਕੋਈ ਥਾਂ ਐਸਾ ਨਹੀਂ, ਕੋਈ ਡੇਰਾ ਐਸਾ ਨਹੀਂ ਹੈ ਕਿ ਜਿੱਥੇ ਇਹਨਾਂ ਲੇਖਾਂ ਦੀ ਘਾੜਤ ਘੜੀ ਜਾਂਦੀ ਹੋਵੇ ਕਿ ਚਲੋ ਜਾ ਕੇ ਮੈਂ ਉੱਥੋਂ ਲਿਖਵਾ ਲਿਆਵਾਂ, ਕੋਈ ਘੜਾ ਲਿਆਵਾਂ। ਅਸੀਂ ਇੱਦਾਂ ਹੀ ਸੋਚਦੇ ਜਿਵੇਂ ਸੁਨਿਆਰਿਆਂ ਦੀਆਂ ਦੁਕਾਨਾਂ ਹੁੰਦੀਆਂ ਨੇ, ਸ਼ਰਾਫਾ ਕੰਮ ਕਰਨ ਵਾਲਿਆਂ ਦੀਆਂ, ਲੋਹੇ ਦਾ ਕੰਮ ਕਰਨ ਵਾਲੀਆਂ ਲੁਹਾਰਾਂ ਦੀਆਂ ਦੁਕਾਨਾਂ ਹੁੰਦੀਆਂ ਨੇ, ਲੱਕੜੀ ਦੇ ਕੰਮ ਕਰਨ ਵਾਲੀਆਂ ਤਰਖਾਣਾਂ ਦੀਆਂ ਦੁਕਾਨਾਂ ਹੁੰਦੀਆਂ ਨੇ, ਵੀ ਉੱਥੋਂ ਜਾ ਕੇ ਕੋਈ ਅਸੀਂ ਚੀਜ਼ ਅੱਗੇ ਪਿੱਛੇ ਕਰਾ ਲਈਏ, ਠੀਕ ਕਰਾ ਲਈਏ। ਸਤਿਗੁਰੂ ਕਹਿੰਦੇ ਇੱਥੇ ਕੁਝ ਨਹੀਂ ਹੁੰਦਾ, ਇਹ ਸਭ ਕੁਝ ਉਸ ਰੱਬ ਦੀ ਦਰਗਾਹ ਵਿੱਚ ਇਹ ਲੇਖ ਲਿਖੇ ਜਾਂਦੇ ਨੇ, ਇਹ ਘਾੜਤ ਘੜੀ ਜਾਂਦੀ ਹੈ। ਹਾਂਜੀ,
ਖੋਟਾ ਕਾਮ ਨਾ ਆਵੇ ਵੇਖ,
ਪਰ ਇਹ ਚੇਤਾ ਰੱਖਣਾ ਜਿਹੜਾ ਖੋਟਾ ਕਰਮ ਹੈ ਉਹ ਕਦੇ ਕੰਮ ਨਹੀਂ ਆਉਂਦਾ। ਕਿਵੇਂ ਨਹੀਂ ਆਉਂਦਾ? ਅੱਗੇ ਸਤਿਗੁਰੂ ਸਮਝਾਉਂਦੇ ਨੇ। ਹਾਂਜੀ,
ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ।
ਜਿਹੜੇ ਸਿੱਕੇ ਹੁੰਦੇ ਨੇ, ਕਰੰਸੀ ਹੁੰਦੀ ਜਿਹੜੀ, ਅਸੀਂ ਕਹਿ ਦਿੰਦੇ ਇਹ ਰੁਪਈਆ ਖੋਟਾ, ਇਹ ਰੁਪਈਆ ਅਸਲੀ ਹੈ। ਹੁਣ ਉਹ ਖੋਟੇ ਤੇ ਖਰੇ ਦੀ ਪਹਿਚਾਣ ਕੀ ਹੈ? ਜਿਸ ਸਿੱਕੇ ਦੇ ਵਿੱਚ ਰੁਪਾ ਹੋਵੇ, ਚਾਂਦੀ ਹੋਵੇ, ਉਹਨੂੰ ਕਦੇ ਕੋਈ ਖੋਟਾ ਨਹੀਂ ਕਹਿੰਦਾ, ਉਹਨੂੰ ਕੋਈ ਖੋਟਾ ਨਹੀਂ ਕਹਿੰਦਾ, ਉਹਨੂੰ ਸਾਰੀ ਦੁਨੀਆ ਖਰਾ ਖਰਾ ਕਹਿ ਕੇ, ਚੰਗਾ ਚੰਗਾ ਕਹਿ ਕੇ। ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ ਭਾਈ, ਉਸ ਮਨੁੱਖ ਨੂੰ ਸਭ ਸਚਿਆਰ ਕਹਿ ਕੇ ਬੁਲਾਉਂਦੇ ਨੇ, ਭਲਾ ਕਹਿ ਕੇ ਉਸ ਮਨੁੱਖ ਨੂੰ ਬੋਲਿਆ ਜਾਂਦਾ ਹੈ। ਹਾਂਜੀ,
ਰਹਾਉ ਕਾਦੀ ਕੂੜ ਬੋਲ ਮਲ ਖਾਏ।
ਹੁਣ ਇਹ ਖੋਟੇ ਸਿੱਕੇ ਤੇ ਖੋਟਾ ਕਾਮ ਨਾ ਆਵੇ ਲੇਖ, ਆਮ ਸਧਾਰਨ ਵਿਅਕਤੀ ਦੀ ਗੱਲ ਸਤਿਗੁਰੂ ਨੇ ਨਹੀਂ ਕੀਤੀ, ਸ਼ੁਰੂ ਕਿੱਥੋਂ ਕੀਤਾ? ਸਤਿਗੁਰੂ ਜੀ ਦੇ ਸਮੇਂ ਸਮਕਾਲੀ ਜਿਹੜਾ ਸਭ ਤੋਂ ਵੱਧ ਪਾਵਰਫੁੱਲ ਤਾਕਤਵਰ ਜਿਹੜਾ ਧਾਰਮਿਕ ਆਗੂ ਸੀ ਉਹ ਕਾਜੀ ਸੀ। ਹੁਣ ਕਾਜੀ ਕੀ ਕਰਦਾ ਸੀ? ਕਾਜੀ ਹੱਟੀ ਤੇ ਚਲਾਉਂਦਾ ਨਹੀਂ ਸੀ, ਨਾ ਕੋਹਲੂ ਚਲਾਉਂਦਾ ਸੀ ਉਹ, ਨਾ ਚੱਕੀ ਚਲਾਉਂਦਾ ਸੀ ਉਹ, ਨਾ ਲੋਕਾਂ ਦਾ ਆਟਾ ਪੀਸਦਾ ਸੀ, ਨਾ ਲੋਕਾਂ ਦੀ ਸਰਸੋਂ ਦਾ ਤੇਲ ਕੱਢਦਾ ਸੀ, ਨਾ ਹੀ ਉਹ ਕੋਈ ਪੰਸਾਰੀ ਬਣ ਕੇ ਕੋਈ ਸੌਦਾ ਵੇਚਦਾ ਸੀ। ਪਰ ਕਾਜੀ ਝੂਠ ਬੋਲਦਾ ਹੈ, ਕਿਉਂਕਿ ਉਸਨੇ ਸ਼ਰ੍ਹਾਂ ਪੜ੍ਹ ਕੇ ਸੁਣਾਉਣੀ ਹੁੰਦੀ ਸੀ ਅਤੇ ਉਹ ਉਸ ਵਕਤ ਦੇ ਹਾਕਮ ਨੂੰ ਪ੍ਰਸੰਨ ਕਰਦਾ ਸੀ, ਉਹਦੀ ਮਰਜ਼ੀ ਦੇ ਮੁਤਾਬਕ ਉਹ ਸ਼ਰ੍ਹਾਂ ਦੇ ਅਰਥ ਜਿਹੜੇ ਸੀ ਉਹ ਵੱਖਰੇ ਵੱਖਰੇ ਕਰ ਦਿੰਦਾ ਸੀ, ਮੇਰੇ ਲਈ ਕੁਝ ਹੋਰ ਹੋ ਗਿਆ, ਦੂਜੇ ਲਈ ਕੁਝ ਹੋਰ ਹੋ ਗਿਆ। ਸਾਡੇ ਕੋਲ ਤਾਂ ਇਸ ਗੱਲ ਦੀ ਗਵਾਹੀ ਹੈ ਨਾ ਕਿ ਮਲੇਰਕੋਟਲੇ ਦਾ ਨਵਾਬ ਉੱਠ ਕੇ ਕਹਿੰਦਾ ਹੈ ਕਿ ਵਜ਼ੀਰ ਖਾਂ ਤੂੰ ਵੀ ਮੁਸਲਮਾਨ ਹੈ, ਮੈਂ ਵੀ ਮੁਸਲਮਾਨ ਹੈ, मम्मी कुरान पढ़ी है, मम्मी शरा पढ़ी है, तू भी पढ़ी होएगी, पर मैं तो कितने नहीं पढ़िया कि बाप का बदला शीरखोर बच्चों तो लिया जा सकता है जिहड़े केवल दुध पींदे होण। इन्ने छोटे बच्चों तो उन्हां दे पिता का कोई भी बदला नहीं लिया जा सकता। काज जिहड़ा नवाब सी थोड़ा जिहा हिल गया क्योंकि उहदे अपणियां ने विचों बगावत कर दित्ती है। हुण उसने होर रस्ता लभण की कोशिश की थी। फिर उसने खास करके उस व्यक्ति नूं किया जिहदा भरा चमकौर की गढ़ी विच मरिया, जिहदा भतीजा चमकौर की गढ़ी विच मरिया। उन्हें कहा भी चलो मैं इन्हां बच्चों नूं तुहाडे हवाले करदा क्योंकि इन्हां दे पिता ने, इन्हां दे पिता ने तेरे भरा नूं मारिया, तेरे भतीजे नूं मारिया, तो तू जिवें चाहें इन्हां बच्चों तो बदला लै लै। उसने भी अगों गल कह दी, वो कहिंदा भी नवाब मैं एक मुसलमान हाँ और मैं एक योधा बहादुर व्यक्ति हाँ, मैं कोई बुजदल आदमी नहीं हाँ। बड़ी सोहनी गल इतिहास ने साढ़े तक पहुँचाई है कि उस व्यक्ति ने सूबे की कचहरी विच ये शब्द बोले सन कि बदला ही लेना होगा तो लेंगे बाप से, महफूज रखे हमको खुदा ऐसे पाप से। आख्या नवाब यहो जे पाप तू कर सकदा है, मैं नहीं कर सकता, मैं बदला लेना होगा तो जो कदे गुरु गोबिंद सिंह मैं जंग के मैदान च मिलेगा तो मैं कहांगा भी तगड़ा हो बई गुरु गोबिंद सिंह, तू मेरा भरा मारिया, तू मेरा भतीजा मारिया, मैं तेरे को उन्हां दी मौत का बदला लेना है। वो कहिंदा मैनू इस पाप तो रब बचावे जिहड़ा पाप तू मेरे तो कराउण लगे है। पर काजी ने वह पाप किया। ये फतवा किन्ने दिता सी कि इन्हां बच्चों नू नीहां विच चिण दिता जाए, इन्हां बच्चों नू को को के मार दिता जाए। अज सतगुरु पिता समझाउंदे ने इस गल तो समझ लेना कि साड़ी आम व्यक्ति की की हालत है। अगर एडे एडे वड्डे लोग जिहड़े ने वो झूठ बोल के रोटी खांदे ने, कादी कूड़ बोल मल खाए, मल किनू कहिंदे ने गंदगी नू, फिर वो अमृत नहीं है। जिहड़ी झूठ की कमाई है ना वो फिर गंदगी है जिहड़ी व्यक्ति अपने मूँह नाल खांदा है। हाँ जी,
ब्राह्मण नावै जिया काए।
दूसरा व्यक्ति सी वड्डी कौम दा धार्मिक आगू, सनातन मत दा, ओ सी ब्राह्मण। ओ की करदा सी, बहुती मानवता नूं शूद्र कह के उहदे उत्तों दी लंघ जांदा सी। काए तो अर्थ है उहनूं लताड़ना, मारना, ते आप जाके ओ तीर्थां दे इशनान करदा है। हाँ जी,
जोगी जुगत ना जाने अंद।
सतगुरु कहते भी जिहड़ा तीसरा सी व्यक्ति उसी जोगी, पर वो ते अन्ना सी, उन्हें ते जीवन का ढंग ही नहीं सी आउंदा। भी हुण दसो जिहड़ा रब ने शरीर दिता है, इस आ जिहड़ा सिर दिता है, सुआह पाउण लई दिता है। सतगुरु ने सानू ये जिहड़ा सिर दिता है समझाया है कि इस सिर विच तू पानी पाउणा है, केस हरे करने ने, इन्हां केसां नूं रोज कंघा करना है, इन्हां केसां दे उपर रोज दस्तार सजाउणी है। किथे सानू गुरु ने यह तरीका समझाया है, तो किथे जोगियां नूं उहनां दे गुरु ने समझाया भी सवेरे उठो तो सिर च सुआह पाउणी शुरू कर दिओ, पिंडे ते सुआह मलनी शुरू कर दिओ, घर बार छड़ के जंगलों पहाड़ों में चले जाओ। खाना पीना पवित्र है, दित्तों रिजक संभाहे, वो सारा कुछ छड़ के ते जड़ियां बूटियां खानियां शुरू कर दे। सतगुरु कहते इन्हों तो जूना ही नहीं आता। जोगी जुगत न जाने अंध, इहदा दूसरा पक्ष कि जेडे जोगी लोग सन उन्होंने इस गल का प्राउड सी
ਮਾਣ ਸੀ, ਹੰਕਾਰ ਸੀ। ਉਹਨਾਂ ਨੇ ਕਿਹਾ ਗੁਰੂ ਨਾਨਕ ਸਾਹਿਬ ਨੂੰ, ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਐ ਉਦੂ ਬੋਲੇ ਗਿਆਨੇ। ਤਾਂ ਗੁਰੂ ਸਤਿਗੁਰੂ ਜੀ ਨੇ ਕੀ ਕਿਹਾ? ਸਤਿਗੁਰੂ ਜੀ ਨੇ ਕਿਹਾ ਤੇਰੀ ਮਾਂ ਕਚੱਜੀ ਆਈ। ਕਹਿੰਦੇ ਜੇ ਤੂੰ ਇੱਦਾਂ ਕਰਦਾ ਇਹਦਾ ਮਤਲਬ ਤੇਰੀ ਮਾਂ ਹੀ ਕਚੱਜੀ ਸੀ। ਅੱਜ ਘਰ ਦੇ ਵਿੱਚ ਜਿਹੜੀ ਬਹੂ ਆਉਂਦੀ ਹੈ, ਉਹ ਕੱਪੜੇ ਧੋਣ ਲੱਗਿਆਂ, ਰੋਟੀ ਪਕਾਉਣ ਲੱਗਿਆਂ, ਚਾਹ ਬਣਾਉਣ ਲੱਗਿਆਂ, ਖਾਣਾ ਵਰਤਾਉਣ ਲੱਗਿਆਂ, ਜੇ ਗਲਤੀ ਕਰੇ ਤਾਂ ਸੱਸ ਇੱਕ ਮਿੰਟ 'ਚ ਕਹਿ ਦਿੰਦੀ ਹੈ ਦੱਸੋ ਅੱਕ ਚੱਜੀ ਮਾਂ ਨੇ ਸਾਡੇ ਘਰ ਸੁਗਾਤ ਭੇਜੀ ਹੈ। ਬੱਚੀ ਨੂੰ ਕੁਛ ਨਹੀਂ ਕਿਹਾ ਜਾਂਦਾ, ਕਿਉਂਕਿ ਇਹ ਫਰਜ਼ ਮਾਂ ਦਾ ਸੀ ਕਿ ਧੀ ਨੂੰ ਚੱਜ ਆਚਾਰ ਸਿਖਾਉਂਦੀ। ਸਾਡੀ ਗਲਤੀ, ਅਸੀਂ ਇਸ ਅਰਥਾਂ ਦੇ ਵਿੱਚ ਗੁਰੂ ਨੂੰ ਕਦੇ ਲੈਂਦੇ ਹੀ ਨਹੀਂ। ਸਾਨੂੰ ਗੁਰੂ ਨੇ ਸਿਖਾਉਣਾ, ਅਸੀਂ ਗੁਰੂ ਤੋਂ ਸਿੱਖਣਾ ਹੈ। ਅਸੀਂ ਆਪਣੀ ਜ਼ਿੰਦਗੀ ਵਿੱਚ ਜਿਹੜਾ ਰੋਲ ਮਾਡਲ ਬਣਾਉਣਾ ਹੈ ਨਾ, ਗੁਰੂ ਨੂੰ ਬਣਾਉਣਾ ਹੈ। ਪੁੱਛਲੋ ਜਿਸ ਪਾਤਸ਼ਾਹ ਦੇ ਆਪਾਂ ਦਰਬਾਰ ਵਿੱਚ ਬੈਠੇ ਹਾਂ, ਉਹ ਸਾਨੂੰ ਰੋਜ਼ ਕਹਿੰਦੇ ਨੇ ਗੁਰਸਿੱਖ ਮੀਤ ਚੱਲੋ, ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਜੋ ਗੁਰੂ ਕਹਿੰਦਾ ਉਹ ਕਰੋ ਭਾਈ। ਗੁਰੂ ਵਾਲੀ ਚਾਲ ਚੱਲਣਾ ਹੈ, ਜਿਸ ਰਸਤੇ ਸਾਨੂੰ ਗੁਰੂ ਤੋਰਦਾ ਅਸੀਂ ਕਿਹੜੇ ਰਸਤੇ ਤੁਰ ਪਏ। ਇੱਕ ਮੈਂ ਅੱਜ ਤਰਲਾ ਵੀ ਲੈਣਾ ਚਾਹੁੰਦਾ ਤੁਹਾਡੇ ਕੋਲ। ਤੁਸੀਂ ਵੇਖਿਆ ਹੋਏਗਾ ਅੱਜ ਕੱਲ੍ਹ ਇੱਕ ਸ਼ਬਦ ਆ ਗਿਆ ਸੋਸ਼ਲ ਮੀਡੀਆ, ਹੁਣ ਉਹਦੇ 'ਤੇ ਇੱਕ ਚੀਜ਼ ਆਉਂਦੀ ਹੈ ਕਿ ਓਬਾਮਾ ਆਪਣੇ ਦਫ਼ਤਰ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਫਿਲਮ ਵੇਖ ਰਿਹਾ। ਆਪਾਂ ਦੀਨ ਦੁਨੀਆ ਦੇ ਪਾਤਸ਼ਾਹ ਦੇ ਦਰਬਾਰ 'ਚ ਬੈਠੇ, ਕੀ ਇਹ ਗੱਲ ਸੱਚ ਹੈ? ਓਬਾਮਾ ਨੇ ਆਪਣੇ ਦਰਬਾਰ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੀ ਫੋਟੋ ਲਾ ਲਈ ਹੈ, ਉਹ ਫੋਟੋ ਬਣਾ ਕੇ ਕੰਪਿਊਟਰ ਤੋਂ ਵਟਸਐਪ 'ਤੇ ਘੁਮਾ ਦਿੱਤੀ। ਦੱਸੋ ਇਹ ਸੱਚ ਹੈ? ਅਤੇ ਜਦੋਂ ਦੂਜੇ ਧਰਮਾਂ ਦੇ ਲੋਕ ਇਹ ਚੀਜ਼ਾਂ ਸਾਡੀਆਂ ਵੇਖਣਗੇ, ਪਤਾ ਕੀ ਕਹਿਣਗੇ? ਕਹਿਣਗੇ ਹੁਣ ਸਿੱਖ ਇੰਨੇ ਜੋਗੀ ਰਹਿ ਗਏ ਨੇ, ਆਹ ਵੇਖੋ ਝੂਠ ਝੂਠ ਦੇ ਨਾਲ ਸਿੱਖੀ ਵਧਾਉਣ ਡਏ ਨੇ। ਸਾਡੇ ਪੁਰਖਿਆਂ ਨੇ ਸਿੱਖੀ ਵਧਾਈ ਸੀ, ਚਰਖੜੀਆਂ 'ਤੇ ਚੜ੍ਹ ਕੇ, ਖੋਪਰੀਆਂ ਲਵਾ ਕੇ, ਬੰਦ ਬੰਦ ਕਟਾ ਕੇ, ਲੰਗਰ ਲਾ ਕੇ, ਸੇਵਾ ਕਰਕੇ, ਸਿਮਰਨ ਕਰਕੇ, ਆਪਣੇ ਸੀਸ ਦੇ ਕੇ। ਇਹ ਝੂਠੇ ਵਟਸਐਪ ਕਰਕੇ ਨਹੀਂ ਸੀ ਕਮਾਈ। ਔਰ ਹੈਰਾਨੀ ਇਸ ਗੱਲ ਦੀ ਹੈ ਕਿ ਉਹ ਵਿਅਕਤੀ ਜਿਹੜੇ ਵਿਅਕਤੀਆਂ ਦੀ ਨਾ ਤਾਂ ਉਹਨਾਂ ਕੋਲ ਰਹਿਣੀ ਹੈ, ਨਾ ਉਹਨਾਂ ਕੋਲ ਕਹਿਣੀ ਹੈ, ਨਾ ਉਹਨਾਂ ਕੋਲ ਬਹਿਣੀ, ਨਾ ਸਹਿਣੀ, ਕੁਛ ਵੀ ਨਹੀਂ ਹੈ, ਹੁਣ ਉਹ ਹੁਣ ਸਾਡੇ ਪ੍ਰਚਾਰਕ ਬਣ ਗਏ। ਉਹ ਲਿਖਣਗੇ ਕੌਮ ਦੀ ਤਕਦੀਰ ਵੀ ਕਿਵੇਂ ਲਿਖੀ ਜਾਂਦੀ ਹੈ। ਸਾਡੇ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੇ ਨੇ, ਵਟਸਐਪ ਤੋਂ ਨਹੀਂ ਹੁੰਦੇ, ਫੇਸਬੁੱਕ ਤੋਂ ਨਹੀਂ ਹੁੰਦੇ। ਹੁਣ ਇੰਟਰਨੈਟ ਮਤਲਬ ਕੌਮ ਦੇ ਲੇਖ ਲਿਖਿਆ ਕਰੇਗਾ। ਸਾਨੂੰ ਇੱਕ ਮਤ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਸਾਨੂੰ ਆਪਣੀ ਗੱਲ ਕਰਨ ਦਾ ਹੱਕ ਹੈ, ਪਰ ਉਹਦਾ ਤਰੀਕਾ ਜ਼ਰੂਰ ਠੀਕ ਹੋਣਾ ਚਾਹੀਦਾ। ਮੈਂ ਇਸ ਗੱਲ ਦਾ ਹਮੇਸ਼ਾ ਮੁਦਈ ਹਾਂ, ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਪਰ ਹੱਕ ਦੇ ਵਿੱਚ ਔਰ ਪਰਾਪੇ ਗੰਢੇ ਵਿੱਚ ਫਰਕ ਹੈ। ਹੱਕ ਦਾ ਅਰਥ ਕੀ ਹੈ? ਮੇਰੇ ਨਾਲ ਸੰਬੰਧਿਤ ਗੱਲ ਹੈ ਤਾਂ ਮੈਨੂੰ ਕਹੋ। ਅੱਜ ਕੀ ਹੁੰਦਾ ਹੈ? ਉਸ ਬੰਦੇ ਨੂੰ ਨਹੀਂ ਕਹਿਣਾ, ਅਤੇ ਆਪਣੀ ਸਸਤੀ ਜੀ ਸ਼ੋਹਰਤ ਵਾਸਤੇ ਅਖਬਾਰ ਦੇ ਵਿੱਚ ਖਬਰ ਲਾ ਦੇਣੀ ਹੈ ਨਾ। ਆਪਾਂ ਇਸ ਪਾਸੇ ਤੁਰੀਏ, ਸਿੱਖ ਸਿੱਖ ਦਾ ਸਤਿਕਾਰ ਕਰਦਾ। ਦੇਖੋ ਮੈਂ ਹੁਣ ਕਥਾ ਕੀਤੀ ਹੈ ਨਾ, ਕਈ ਕਹਿਣਗੇ ਗਿਆਨੀ ਜੀ ਤੁਸੀਂ ਗਲਤੀ ਕੀਤੀ ਹੈ, ਤਾਂ ਮੈਂ ਕਹਿੰਦਾ ਜੀ ਜ਼ਰੂਰ ਕੀਤੀ ਹੋਏਗੀ, ਮੈਂ ਕਿਵੇਂ ਕਹਾਂ ਮੈਂ ਨਹੀਂ ਕੀਤੀ ਜੀ? ਮੈਂ ਤਾਂ ਨਹੀਂ ਕਹਿੰਦਾ ਵੀ ਮੈਂ ਬ੍ਰਹਮ ਗਿਆਨੀ ਹਾਂ, ਨਾ ਤੁਹਾਨੂੰ ਮੰਨਣਾ ਚਾਹੀਦਾ ਵੀ ਗਿਆਨੀ ਜੀ ਬ੍ਰਹਮ ਗਿਆਨੀ ਨੇ, ਗਲਤੀ ਕਿਉਂ ਕੀਤੀ ਇਹਨਾਂ ਨੇ। ਸਗੋਂ ਮੇਰੇ ਵੱਡੇ ਭਰਾ ਬਣ ਕੇ ਮੈਨੂੰ ਗੁਲਵੱਕੜੀ 'ਚ ਲੈ ਕੇ ਸਮਝਾ ਦਿਓ। ਮੈਨੂੰ ਯਾਦ ਹੈ ਇੱਕ ਵਾਰੀ ਬੜੇ ਵੱਡੇ ਕੌਮ ਦੇ ਪ੍ਰਚਾਰਕ ਨੇ ਛੋਟੀ ਜਿਹੀ ਗਲਤੀ ਕੀਤੀ, ਕੋਈ ਪੰਥ ਚੋਂ ਕੱਢਿਆ ਹੋਇਆ ਸੀ, ਉਹਨਾਂ ਦੇ ਘਰ ਕੋਈ ਮੌਤ ਹੋਈ, ਉਹ ਉੱਥੇ ਕਥਾ ਕਰਨ ਚਲੇ ਗਏ, ਬੜਾ ਰੌਲਾ ਪਿਆ, ਇਹ ਪੰਥ ਚੋਂ ਕੱਢਿਆ ਹੋਇਆ, ਇਹਦੇ ਘਰ ਇਹ ਕਥਾ ਕਰਨ ਕਿਉਂ ਗਏ? ਉਸ ਵੇਲੇ ਜਿਹੜੇ ਜਥੇਦਾਰ ਸਾਹਿਬ ਸੀ, ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਹੁਣ ਕੀ ਕਰਨਾ, ਕਿਉਂਕਿ ਉਦੋਂ ਮੈਂ ਵੀ ਨਵਾਂ ਨਵਾਂ ਮੁਸਲਮਾਨ ਬਣਿਆ, ਲੰਬੀ ਬਾਗ ਦਿੰਦਾ ਹੁੰਦਾ ਸੀ, ਮੈਨੂੰ ਵੀ ਸੀ ਵੀ ਚੱਕ ਫੱਟੇ ਦੇਣੇ ਚਾਹੀਦੇ ਨੇ। ਅਤੇ ਮੈਨੂੰ ਉਹਨਾਂ ਨੇ ਬੜੀ ਸੋਹਣੀ ਗੱਲ ਕੀ, ਕਹਿਣ ਲੱਗੇ ਬੱਚੇ ਮੈਨੂੰ ਇੱਕ ਦੱਸ, ਤੂੰ ਇੱਦਾਂ ਦਾ ਪ੍ਰਚਾਰਕ ਕਦੋਂ ਬਣੇਗਾ, ਆਪਣੀ ਜ਼ਿੰਦਗੀ 'ਚ ਬਣ ਜਾਏਗਾ ਕਿਸੇ ਵੇਲੇ? ਮੈਂ ਕਿਹਾ ਜੀ ਨਹੀਂ। ਤਾਂ ਕਹਿੰਦਾ ਫਿਰ ਪ੍ਰਚਾਰਕ ਨੂੰ ਮਾਰਨਾ ਹੀ ਸੌਖਾ ਹੈ, ਪੈਦਾ ਕਰਨਾ ਸੌਖਾ ਥੋੜ੍ਹਾ। ਮੈਂ ਕਿਹਾ ਜੀ ਫਿਰ ਇਹਦਾ ਹੱਲ ਕੀ ਹੈ? ਕਹਿੰਦੇ ਹੱਲ ਹੈ ਕਿ ਜਾ ਕੇ ਉਹਨਾਂ ਨੂੰ ਮਿਲ ਅਤੇ ਉਹਨਾਂ ਨੂੰ ਪੁੱਛ ਵੀ ਤੁਹਾਡੇ ਤੋਂ ਗਲਤੀ ਹੋਈ ਹੈ, ਅਤੇ ਜੇ ਕਹਿਣ ਹਾਂ ਤਾਂ ਉਹਨਾਂ ਨੂੰ ਕਹਿਣਾ ਫਿਰ ਮਾਫ਼ੀਨਾਮਾ ਲਿਖ ਦਿਓ ਜੀ, ਕੰਮ ਨਿਬੇੜੋ। ਪਰ ਪੁੱਤਰ ਇਹਨੂੰ ਉਛਾਲੋ ਨਹੀਂ, ਸਿੱਖ ਸਿੱਖ ਦੇ ਪੜਦੇ ਪਾਉਂਦਾ ਹੁੰਦਾ ਸੀ, ਅੱਜ ਸਿੱਖ ਸਿੱਖ ਦੇ ਕੱਪੜੇ ਪਾੜਨ ਦੇ ਵਿੱਚ ਆਪਣੀ ਸ਼ਾਨ ਸਮਝਦਾ। ਆਪਾਂ ਇਸ ਰਸਤੇ ਤੋਂ ਹਟ ਜਾਈਏ, ਸਤਿਗੁਰੂ ਪਿਤਾ ਮਹਾਰਾਜ ਦੇ ਘਰ ਵਿੱਚ ਆਈਏ, ਸਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਐਡੇ ਐਡੇ ਵੱਡੇ ਲੋਕ, ਕਾਜੀ, ਯੋਗੀ, ਬ੍ਰਾਹਮਣ, ਉਹਨਾਂ ਦਾ ਜ਼ਿਕਰ ਕੀਤਾ ਸਤਿਗੁਰੂ ਨੇ ਬਾਣੀ ਵਿੱਚ। ਮੈਂ ਇੱਕ ਤਰਲਾ ਵਿੱਚੋਂ ਸਮਾਂ ਕੱਢ ਕੇ ਤੁਹਾਡੇ ਨਾਲ ਲਿਆ, ਕਿਉਂਕਿ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਹੈ। ਕੌਮਾਂ ਇਕੱਠੀਆਂ ਕਰਨੀਆਂ, ਕੌਮਾਂ ਦੀਆਂ ਤਕਦੀਰਾਂ ਜਿਹੜੀਆਂ ਲਿਖਣੀਆਂ, ਇਹ ਪੰਥ ਦਾ ਕੰਮ ਹੈ, ਅਤੇ ਉਸ ਪੰਥ ਨੂੰ ਅਸੀਂ ਉਸੇ ਰੂਪ ਦੇ ਵਿੱਚ ਵੇਖਣਾ ਚਾਹੁੰਦੇ ਹਾਂ। ਤਾਂ ਇਸ ਅਰਥਾਂ ਦੇ ਵਿੱਚ ਜਦੋਂ ਆਪਾਂ ਜਾਵਾਂਗੇ, ਸਤਿਗੁਰੂ ਨੇ ਤਿੰਨ ਵਿਅਕਤੀਆਂ ਦਾ ਨਾਂ ਲੈ ਕੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਬੰਦਿਆ ਆਪਣੇ ਲੇਖ ਵੇਖ, ਜੇ ਖੋਟੇ ਲੇਖ ਨੇ ਤਾਂ ਫਿਰ ਕਿਸੇ ਕੰਮ ਨਹੀਂ, ਕਿਉਂਕਿ ਸਿੱਕੇ ਵਿੱਚੋਂ ਵੀ ਚਾਂਦੀ ਕੱਢ ਦਿਓਗੇ ਤਾਂ ਉਹ ਫਿਰ ਸਿੱਕਾ ਕਿਸੇ ਕੰਮ ਨਹੀਂ ਆਉਂਦਾ। ਹਾਂਜੀ,
ਤੀਨੇ ਉਜਾੜੇ ਕਾ ਬੰਦ,
ਤੇ ਇਹ ਫਿਰ ਭਾਈ ਤਿੰਨੋਂ ਹੀ ਉਜਾੜੇ ਦਾ ਰੂਪ ਬਣ ਜਾਣਗੇ, ਜਿਨ੍ਹਾਂ ਨੇ ਅਗਵਾਨੀ ਦੇਣੀ ਸੀ ਇਸਲਾਮ ਨੂੰ, ਸਨਾਤਨ ਨੂੰ, ਯੋਗ ਮਤ ਨੂੰ, ਪਰ ਉਹ ਤਾਂ ਤਿੰਨੇ ਆਪ ਉਜੜ ਰਸਤੇ ਪੈ ਗਏ। ਹਾਂਜੀ,
ਸੋ ਜੋਗੀ ਜੋ ਜੁਗਤ ਪਛਾਣੈ,
ਸਤਿਗੁਰੂ ਨੇ ਕੇਵਲ ਉਹਨਾਂ ਨੂੰ ਬੁਰਾ ਨਹੀਂ ਕਿਹਾ, ਉਹਨਾਂ ਦੀ ਬੁਰਾਈ ਨੂੰ ਪ੍ਰਗਟ ਨਹੀਂ ਕੀਤਾ। ਹੁਣ ਅਗਲੀ ਗੱਲ ਸਮਝਾਈ ਹੈ, ਸਤਿਗੁਰੂ ਕਹਿੰਦੇ ਮੈਂ ਜੋਗੀ ਉਸ ਨੂੰ ਮੰਨਦਾ ਜਿਹਨੂੰ ਜੀਵਨ ਦੀ ਸਹੀ ਜੀਵਨ ਜਾਂਚ ਵੀ ਆਉਂਦੀ ਹੈ, ਜਿਹਨੂੰ ਜੀਵਨ ਦਾ ਸਹੀ ਢੰਗ ਆਵੇ ਉਹ ਜੋਗੀ ਪ੍ਰਵਾਨ ਹੈ। ਹਾਂਜੀ,
ਗੁਰ ਪ੍ਰਸਾਦੀ ਏਕੋ ਜਾਣੈ,
ਉਹਨੂੰ ਗੁਰੂ ਦੀ ਕਿਰਪਾ ਨਾਲ ਕੇਵਲ ਇੱਕ ਅਕਾਲ ਪੁਰਖ ਨੂੰ ਜਾਣ ਲੈਣਾ ਚਾਹੀਦਾ, ਸਮਝ ਲੈਣਾ ਚਾਹੀਦਾ। ਹਾਂਜੀ,
ਕਾਜੀ ਸੋ ਜੋ ਉਲਟੀ ਕਰੈ,
ਕਾਜੀ ਕੌਣ ਹੈ? ਕਹਿੰਦੇ ਜਿਹੜਾ ਮਲ ਨਾ ਖਾਵੇ, ਝੂਠ ਨਾ ਬੋਲੇ, ਇਸ ਦੁਨੀਆਂ ਦੇ ਇਸ ਬੁਰੇ ਕਰਮ ਤੋਂ ਉਲਟੇ ਪਾਸੇ ਤੁਰੇ, ਜਿਹੜਾ ਬਿਲਕੁਲ ਸਹੀ ਰਸਤੇ ਤੇ ਤੁਰਦਾ ਉਸ ਕਾਜੀ ਨੂੰ ਨਮਸਕਾਰ ਹੈ। ਹਾਂਜੀ,
ਗੁਰ ਪ੍ਰਸਾਦੀ ਜੀਵਤ ਮਰੈ,
ਉਹਨੂੰ ਗੁਰੂ ਦੀ ਕਿਰਪਾ ਨਾਲ ਜਿਉਂਦਿਆਂ ਸੰਸਾਰ ਵਾਲੇ ਪਾਸਿਓਂ ਮਰ ਕੇ ਧਰਮ ਵਾਲੇ ਪਾਸੇ ਜਿਉਂ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ। ਹਾਂਜੀ,
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ,
ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰੇ, ਜਿਹਦੇ ਕੋਲ ਬ੍ਰਹਮ ਦਾ ਗਿਆਨ ਹੋਵੇ, ਜਿਹੜਾ ਬ੍ਰਹਮ ਦਾ ਗਿਆਨ ਹਾਸਲ ਕਰੇ, ਜਿਹਨੂੰ ਰੱਬ ਬਾਰੇ ਕੁਝ ਵੀ ਨਹੀਂ ਪਤਾ। ਅੱਜ ਅਸੀਂ ਬ੍ਰਾਹਮਣ ਉਸ ਨੂੰ ਕਹਿੰਦੇ ਹਾਂ ਜਿਹੜਾ ਸਾਨੂੰ ਵਹਿਮਾਂ ਭਰਮਾਂ ਵਿੱਚ ਪਾਉਂਦਾ। ਸਤਿਗੁਰੂ ਕਹਿੰਦੇ ਨਹੀਂ, ਬ੍ਰਹਮ ਬਿੰਦ ਹੈ, ਇਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਹਾਂਜੀ,
ਆਪ ਤਰੈ ਸਗਲੇ ਕੁੱਲ ਤਾਰੈ,
ਉਹ ਆਪ ਵੀ ਤਰਦੈ, ਉਹ ਆਪਣੀਆਂ ਕੁੱਲਾਂ ਦਾ, ਉਹ ਆਪਣੀ ਵੰਸ਼ ਜਿਹੜੀ ਹੈ ਉਸਦਾ ਵੀ ਉਧਾਰ ਕਰਦਾ। ਹਾਂਜੀ,
ਦਾਨ ਸੰਬੰਧ ਸੋਈ ਦਿਲ ਧੋਵੈ,
ਅਕਲਮੰਦ ਕੌਣ ਹੈ ਜਿਹੜਾ ਆਪਣੇ ਅੰਦਰ ਨੂੰ ਧੋਂਦਾ, अपनी अंतर आत्मा का इशनान कर दे। सियाना मनुख हो है जिहड़ा अपने आप नूं सुधार दे, जिहड़ा अपनी अंदर की शुद्धि कर दे, उस मनुख नूं अकलमंद दानशमंद करके मन्या जा सकता है। हाँ जी,
मुसलमान सोई मल खोवै।
चंगा मुसलमान वो है जिहड़ा अपने जीवन विचों मैल कढ दिंदा है, बुराइयां नूं बाहर कढदा है, उस मुसलमान नूं नमस्कार है। हाँ जी,
पढ़िया बूझै सो परवान।
पढ़िया लिखिया मनुख वो है जिहड़ा अपनी पढ़ाई नूं बुझदा है, उहदी विचार करदा है, जिहड़ा उस गल नूं समझदा है, वो रब दे घर विच प्रवान हो जांदा है। हाँ जी,
जिस सिर दर गह का निशान।
पर यह कौन है जिदे सिर दे उपर रब ने तुर दरगाह तो अपना निशान अपना लेख लिख के भेजे है, बिना भागा तो बिना कर्मा तो बिना मस्तक दे लेखा तो बिना रब की बख्शिश तो कुछ नहीं हो सकता। यह सब कुछ ता ही होगा जे वो परमात्मा आप अपने घरों कृपा करेगा, पर उहदे लई साडे कोल की है, साडे कोल अरदास है। असीं अरदास केवल अपनियां सुखणा पूरियां करन वास्ते करदे हां, पूरियां हो जाण ते शुकराने दियां करदे हां, एक अलग विशा है। पर जदों गुरु कोल आईए, जो कुछ असीं गुरु दे कोलों समझदे हां, फिर अरदास करिए, सच्चे पातशाह ये मेहरमत जिहड़ी तेरे घर विच वरतदी है, ये कृपा मेरे ते भी कर, मेरे औगण कट दियो, मेरे झोली विच गुण पा दियो, मैनू अपनी सच्ची संगत विच बिठा लो, मेरा मार्गदर्शन आप करो। ये असी गुरु चरणा विच अरदास करिए, ये सतगुरु जी का उपदेश है। इतनी सेवा प्रवान करना, भुला मेरिया ने खिमा कर देनिया, उपदेश सतगुरु जी का है अपने पल्ले बन लैना। भुला बख्शो जी, फतेह बुलाओ। वाहेगुरु जी का खालसा, वाहेगुरु जी की फतेह।
दान सुबंध सोई दिल धोवै, मुसलमान सोई मल खोवै। पढ़िया बूझै सो परवान, जिस सिर दर गह का निशान। वाहेगुरु जी का खालसा, वाहेगुरु जी की फतेह।